Thank you. पूरा ध्यान शब्द पे विचार बल दे ताकि मन शांत और सुखी होवे। जी मन की एकाग्रता का एक छिन्न करोड़ करोड़ स्नेह जग का फल भी रहता है, इसका लाभ भी प्राप्त होवे। मानव तन का असल प्रयोजन की है कोई तो दुनिया से समझदा है, मैं दुनिया विच आके तरक्की करा, धन कमावा, बड़ा अमीर बन जावा, वड़े वड़े कोठियां बाग बगीचे पावा, मोटर आदि होवन, या दुनिया विच मेरी इज्जत आवरू बधे, इहो जे ख्याल मुख रख के इंसान अपने असली फर्ज नू भुला दिंदा। असली फर्ज की है दरअसल इसका, ये तो व्यवहारिक फर्ज, कुछ न कुछ करना है, नौकरी चाकरी बिजनेस खेती पत्ती व्यापार आदि कुछ भी व्यवहारिक फर्ज है, पर असल फर्ज इसका की है, रूहानी फर्ज ता वाहिगुरु की भक्ति करके जिस वाहिगुरु तो विछड़िया है उसनु मिलने दे वास्ते उपराला करना है और परम सुखी होने का यतन करना है, यों गुरबाणी दसदी है। एक को आया ਜਨਮ ਤਮਾਇਓ ਮੈਂ ਨਹੀਂ ਮਾਇਆ। ਨਾਨਕ ਤਨ ਧਾਰ ਕੇ ਪਹਿਲੇ ਇੱਕ ਘਰ 84 ਲੱਖ ਜੀਆ ਜੋਨ ਭੁਗਤ ਕੇ ਇਹ ਆਪਣੇ ਕੇਂਦਰ ਆਪਣੇ ਅਸਲੇ ਵਾਹਿਗੁਰੂ ਨੂੰ ਮਿਲਣ ਵਾਸਤੇ ਭਜਨ ਕਰਨ ਵਾਸਤੇ ਆਇਆ ਹੈ। ਪਰ ਜਮਦਾ ਹੀ ਈਸ਼ਰੀ ਮਾਇਆ ਨੇ ਇਸ ਨੂੰ ਇਹੋ ਜਿਹਾ ਮੋਹਿਤ ਕਰ ਦਿੱਤਾ ਜੋ ਅਸਲੀ ਫਰਜ਼ ਨੂੰ ਭੁੱਲ ਕੇ ਹੋਰ ਦਾ ਹੋਰ ਹੀ ਸਮਝ ਬੈਠਾ। ਜਿਵੇਂ ਇਨਸਾਨ ਕਿਸੇ ਦੇ ਨਸ਼ੇ ਦੇ ਅਧੀਨ ਹੋ ਕੇ ਕੁਛ ਹੋਰ ਦੀ ਹੋਰ ਮਨ ਬਹਿੰਦਾ ਹੈ। ਇੱਕ ਕੋਈ ਰਾਜਾ ਆਪਣੇ ਮਹਿਲ ਵਿੱਚ ਬੈਠਾ, ਬਾਹਰ ਪਹਿਰੇਦਾਰ ਸੰਤਰੀ ਥਾਂ ਥਾਂ ਬੰਦੂਕਾਂ ਸੰਗੀਨਾਂ ਆਦਿ ਲਈ ਖੜੇ ਹਨ। ਰਾਜਾ ਨੇ ਰੋਜ਼ ਦੇ ਸੁਭਾਵ ਤੋਂ ਅੱਜ ਜ਼ਿਆਦਾ ਸ਼ਰਾਬ ਪੀ ਕੇ ਜ਼ਿਆਦਾ ਨਸ਼ੇ ਦੇ ਅਧੀਨ ਹੋ ਗਿਆ। ਹੇਠਾਂ ਉਤਰਿਆ ਮਹਿਲ ਤੋਂ, ਜੋ ਸੰਤਰੀ ਨਜ਼ਦੀਕ ਹੀ ਖੜਾ ਸੀ ਉਸਨੂੰ ਕਹਿਣ ਲੱਗਾ, ਵਰਦੀ ਉਤਾਰੋ ਔਰ ਮੈਂ ਪਹਿਰਾ ਦੂੰਗਾ। ਸੰਤਰੀ ਨੇ ਕਿਹਾ, ਸਰਕਾਰ ਪਹਿਰੇ ਦੇਣ ਤਾਂ ਸਾਡੇ ਸਿਪਾਹੀਆਂ ਦੇ ਕੰਮ ਹਨ, ਆਪ ਆਪਣੇ ਮਹਿਲ ਮੇ ਆਰਾਮ ਕੀਜੀਏ। ਨਹੀਂ ਨਹੀਂ, ਵਰਦੀ ਉਤਾਰੋ ਮੈਂ ਪਹਿਰਾ ਦੂੰਗਾ। ਆ ਰਾਜਾ ਸੀ ਉਹ ਸੰਤਰੀ ਸੀ, ਜ਼ਬਰਦਸਤੀ ਉਸਨੇ ਵਰਦੀ ਲਹਾ ਲਈ, ਉਹਦੀ ਵਰਦੀ ਆਪ ਪਹਿਨ ਲਈ, ਬੰਦੂਕ ਮੋਢੇ ਤੇ ਰੱਖ ਕੇ ਟਹਿਲਣਾ ਸ਼ੁਰੂ ਕਰ ਦਿੱਤਾ। ਜਿਹੜਾ ਕੋਈ ਆਉਂਦਾ ਹੈ ਉਸਨੂੰ ਜਿਵੇਂ ਸੰਤਰੀ ਬੁਲਾਉਂਦੇ ਹਲਟ ਐਡਵਾਂਸ ਐਂਡ ਗਿਵ ਮੀ ਕੁਆਟ ਸਾਈਨ, ਐਸਾ ਬੋਲਦਾ ਹੈ ਸਭ ਹੈਰਾਨ ਹੋ ਰਹੇ ਹਨ। ਜਿਹੜਾ ਹਵਲਦਾਰ ਸੀ ਉਹਨਾਂ ਸਿਪਾਹੀਆਂ ਦਾ ਅਫਸਰ ਆ ਕੇ ਕਹਿਣਾ, ਸਰਕਾਰ ਪਹਿਰੇ ਦੇਣਾ ਤਾਂ ਸਾਡਾ ਕੰਮ ਹੈ, ਅਸੀਂ ਇਸੀ ਵਾਸਤੇ ਇੱਥੇ ਖੜੇ ਹਾਂ, ਆਪ ਆਰਾਮ ਕਰੋ ਆਪਣੇ ਮਹਿਲ ਵਿੱਚ ਜਾ ਕੇ। ਨਹੀਂ ਨਹੀਂ, ਮੈਂ ਰਾਜਾ ਨਹੀਂ ਹੂੰ, ਮੈਂ ਤੋ ਪਹਿਰੇਦਾਰ ਸਿਪਾਹੀ। ਚੁੱਪ ਹੋ ਗਿਆ। ਵਜ਼ੀਰ ਨੂੰ ਕਿਹਾ, ਤੁਸੀਂ ਸਮਝਾਓ। ਵਜ਼ੀਰ ਵੀ ਆ ਕੇ ਕਹਿਣਾ, ਸਰਕਾਰ ਆਪ ਆਪਣੇ ਮਹਿਲ ਮੇ ਆਰਾਮ ਕਰੋ। ਨਹੀਂ ਨਹੀਂ, ਬੋਲੋ ਮਤ, ਉਸਕੋ ਰਾਜਾ ਸੁਣ ਲਏਗਾ, ਨਾਰਾਜ਼ ਹੋਗਾ, ਤੁਝਕੋ ਔਰ ਮੁਝਕੋ ਦੋਨੋਂ ਕੋ ਸਜ਼ਾ ਦੇਗਾ। ਵਜ਼ੀਰ ਨੇ ਸੋਚਿਆ ਵੀ ਨਸ਼ੇ ਦੇ ਵਿੱਚ ਕਿਤਨਾ ਆਊਟ ਹੋਇਆ ਹੋਇਆ ਹੈ, ਆਪਣੇ ਆਪ ਨੂੰ ਬਜਾਏ ਰਾਜਾ ਦੇ ਸੰਤਰੀ ਮੰਨ ਬੈਠਾ। ਨਸ਼ੇ ਦੀ ਮਿਹਰਬਾਨੀ, ਨਸ਼ੇ ਦਾ ਪ੍ਰਭਾਵ ਕੁਛ ਦਾ ਕੁਛ ਮੰਨ ਬੈਠਾ। ਵਜ਼ੀਰ ਨੇ ਸਭ ਨੂੰ ਕਹਿ ਦਿੱਤਾ, ਅਜੇ ਨਾ ਇਸ ਨੂੰ ਬੁਲਾਓ, ਜਦ ਇਸਦਾ ਨਸ਼ਾ ਦੂਰ ਹੋਵੇਗਾ ਆਪਣੇ ਆਪ ਹੀ ਆਪਣੇ ਆਪ ਨੂੰ ਪਛਾਣੇਗਾ, ਪਸ਼ਚਾਤਾਪ ਕਰੇਗਾ। ਪੈਰ ਸਭ ਨੂੰ ਕਹਿ ਦਿੱਤਾ, ਫਿਰਦਾ ਰਿਹਾ, ਪਹਿਰਾ ਦਿੰਦਾ ਰਿਹਾ, ਸੰਤਰੀਆਂ ਵਾਲੇ ਫਰਜ਼ ਅਦਾ ਕਰਦਾ, ਆਪਣੇ ਆਪ ਨੂੰ ਸੰਤਰੀ ਮੰਨਦਾ ਰਿਹਾ। ਹੌਲੀ ਹੌਲੀ ਜਦੋਂ ਨਸ਼ਾ ਉਤਰਨ ਲੱਗਾ, ਘਟਣ ਲੱਗਿਆ, ਘਟਦੇ 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 ਨਸ਼ਾ ਉਤਰ ਗਿਆ, ਹੈਰਾਨ ਹੋਇਆ, ਅੱਠੀ ਵਰਦੀ ਲਾ ਕੇ ਬੰਦੂਕ ਉੱਤੇ ਸਿੱਟ ਕੇ ਆਪਣੇ ਮਹਿਲ ਵਿੱਚ ਚਲਾ ਗਿਆ। ਮੈਂ ਕੀ ਐਸ ਜਾ ਕੇ ਸੌਂ ਗਿਆ। ਦੂਸਰੇ ਦਿਨ ਵਜ਼ੀਰ ਆਇਆ, ਜਦੋਂ ਮਿਲਿਆ ਕਹਿੰਦੇ, ਸਰਕਾਰ ਆਪ ਨੂੰ ਐਸਾ ਨਹੀਂ ਚਾਹੀਏ, ਆਪ ਰਾਜਾ ਹੋ, ਰਾਜ ਸੰਤਰੀਆਂ ਵਾਲੇ ਕੰਮ ਆਪਨੇ ਕੀਤੇ। ਕਹਿਣ ਲੱਗਿਆ, ਬਈ ਮੈਂ ਨਸ਼ੇ ਦੇ ਵਿੱਚ ਆਊਟ ਹੋਇਆ ਹੋਇਆ ਸੀ, ਮੇਰੀ ਅਕਲ ਟਿਕਾਣੇ ਨਹੀਂ ਸੀ, ਮੇਰੀ ਬੁੱਧ ਟਿਕਾਣੇ ਨਹੀਂ ਸੀ, ਜਦੋਂ ਮੈਨੂੰ ਹੋਸ਼ ਆਈ ਫਿਰ ਮੈਂ ਸਮਝਿਆ, ਮੈਂ ਸੁਨਤਰੀਮ ਤਸੁਲ ਮੈਂ ਤਾਰਾ ਜਾ। ਇਸੇ ਤਰ੍ਹਾਂ ਇਹਦੀ ਹਾਲਤ ਹੈ, ਅਸਲੀ ਫਰਜ਼ ਨੂੰ ਭੁੱਲ ਗਿਆ, ਅਗਿਆਨ ਦੇ ਨਸ਼ੇ ਦੇ ਅਧੀਨ ਹੋਇਆ ਹੋਇਆ ਇਹ ਆਪਣੇ ਆਪ ਨੂੰ ਕੁਝ ਦਾ ਕੁਛ ਮੰਨਣ ਲੱਗ ਪਿਆ, ਅਤੇ ਆਪਣਾ ਜਿਹੜਾ ਅਸਲੀ ਫਰਜ਼ ਹੈ ਉਸ ਨੂੰ ਵੀ ਭੁੱਲ ਗਿਆ ਹੈ। ਇਸ ਕਰਕੇ ਆਇਆ ਤਾਂ ਵਾਹਿਗੁਰੂ ਦਾ ਭਜਨ ਕਰਨ ਵਾਸਤੇ, ਪਰ ਇਹ ਉਸਨੂੰ ਭੁੱਲ ਕੇ ਹੋਰ ਹੀ ਦੁਨਿਆਵੀ ਫਰਜ਼ਾਂ ਤੱਕ ਹੀ ਆਪਣੀ ਜ਼ਿੰਦਗੀ ਨੂੰ ਇਸਨੇ ਮਹਿਦੂਦ ਕਰ ਲਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਅੱਜ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ, ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਗੁਰੂ ਦੇ ਪਵਿੱਤਰ ਦੇ ਉੱਤੇ ਸ਼ਬਦ ਦਾ ਉਚਾਰਨ ਹੋ ਰਿਹਾ। ਪਿਛਲੇ ਦਿਨਾਂ ਵਿੱਚ ਭਿਆਨਕ ਰੌਚਕ ਆਦਿ ਬਚਨਾਂ ਤੇ ਕੁਛ ਵਿਚਾਰ ਹੋਈ। ਤੀਸਰੇ ਦਰਜੇ ਦੇ ਬਚਨ ਜਿਹੜੇ ਹਨ ਉਹਨਾਂ ਨੂੰ ਯਥਾਰਥ ਬਚਨ ਕਿਹਾ ਜਾਂਦਾ ਹੈ। ਜਦੋਂ ਮਨ ਦੀ ਸ਼ੁੱਧੀ ਔਰ ਇਕਾਗਰਤਾ ਹੋ ਜਾਂਦੀ ਹੈ ਫਿਰ ਉਸ ਰਸਤਾ ਦਾ ਅਧਿਕਾਰੀ ਹੁੰਦਾ ਜਿਸ ਦੇ ਵਿੱਚ ਇਹੋ ਜਿਹੇ ਬਚਨ ਆਉਂਦੇ ਹਨ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸੰਸ ਜੈਸੇ, ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰ ਪੇਨ ਗੁਰੂ ਦਾ ਜਲ ਤੇ ਭਿੰਨ ਹੋਈ, ਇਹ ਪ੍ਰਪੰਚ ਪਾਵਨ ਕੀ ਲੀਲਾ ਵਿੱਚ ਤਾਨ ਨਾ ਹੋਈ। ਜਲਥਲਮਈਲ ਪੂਰੀਆ ਸਵਾਮੀ ਸਿਰਜਣ ਹਾਂ, ਅੰਤ ਭਾਂਤੋ ਪਸਰਿਆ ਨਾਨਕ ਏਕ ਓਂਕਾਰ। ਜਲਥਲ ਮਾਹੇ ਆਪੇ ਆਪ, ਆਪੇ ਜਪੋ ਆਪਣਾ ਜਾ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਹੀ ਨਾਨਕ ਲੀ। ਸਥੂਲ ਸੂਖਮ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ। ਇਹੋ ਜਿਹੇ ਬਚਨ ਇਹਨਾਂ ਨੂੰ ਯਥਾਰਥ ਬਚਨ ਕਿਹਾ ਜਾਂਦਾ ਹੈ। ਇਹ ਤਤਵੇਤਿਆਂ ਦੀ ਅਵਸਥਾ ਹੈ ਜਾਂ ਉਹਨਾਂ ਦੀ ਅਵਸਥਾ ਹੈ, ਗੁਰਮੁਖ ਦੀ ਅਵਸਥਾ ਹੈ। ਸੋ ਇਸ ਅਵਸਥਾ ਵਿੱਚ ਪਹੁੰਚ ਕੇ ਇਹ ਜਗਤ ਨਹੀਂ ਰਹਿ ਜਾਂਦਾ, ਇਹਦੀ ਨੁਕਤਾ ਨਿਗਾਹ ਬਦਲ ਜਾਂਦੀ ਹੈ। ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਗਰੀ ਪਾਏ। ਹਾਂ, ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਇਉਂ ਗੁਰੂ ਬਾਬਾ ਜੀ ਨੇ ਵਾਰ ਵਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ, ਜਿਸ ਦੀ ਆਵਾਜ਼ ਦੂਰ ਤੱਕ ਗਈ। ਜਿਸ ਜਿਸ ਵਸਤੂ ਨੂੰ ਸ਼ਬਦ ਦਾ ਟੱਚ ਹੋਇਆ, ਸ਼ੁੱਧੀ ਪ੍ਰਾਪਤ ਹੋਈ। ਸ਼ਬਦ ਦੀ ਸਮਾਪਤੀ ਤੋਂ ਬਾਅਦ ਮਰਦਾਨੇ ਨੇ ਦਬਾਅ ਰੱਖ ਦਿੱਤਾ। ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ, ਮਰਦਾਨੇ ਦਾ ਉਸ ਤਰਫ ਮੂੰਹ ਸੀ। ਕੀ ਦ੍ਰਿਸ਼ ਨਜ਼ਰ ਆਇਆ ਮਰਦਾਨੇ ਨੂੰ? ਇੱਕ ਮੁਰਦਾ ਪਿਆ ਹੋਇਆ ਹੈ। ਜਿਸ ਵਕਤ ਇਹ ਸਰੀਰ ਦੇ ਵਿੱਚੋਂ, ਸਥੂਲ ਸਰੀਰ ਚੋਂ, ਸੂਖਸ਼ਮ ਸਰੀਰ ਦੇ ਸਹਿਤ ਜੀਵਾਤਮਾ ਚਲਾ ਜਾਂਦਾ ਹੈ, ਇਸ ਨੂੰ ਮੁਰਦਾ ਕਹਿ ਕੇ ਪੁਕਾਰਦੇ ਹਨ। ਸਾਰੇ ਐਸਾ ਕਹਿੰਦੇ ਹਨ। ਇਹਦੇ ਵਿੱਚ ਕੁਛ ਕਰਨ ਦੀ ਹਿੰਮਤ ਨਹੀਂ ਹੁੰਦੀ, ਜੜ ਗੂੰਗਾ ਪਿਆ ਹੁੰਦਾ ਹੈ। ਹਾਂ, ਕਿਉਂਕਿ ਜਿਵੇਂ ਇਹ ਜਿਤਨੀਆਂ ਟਿਊਬਾਂ ਬਿਜਲੀ ਦੇ ਬਲਬ ਆਦਿ ਰੋਸ਼ਨੀ ਦਿੰਦੇ ਨੇ, ਕਾਹਦੇ ਆਸਰੇ? ਬਿਜਲੀ ਦੇ ਕਰੰਟ ਦੇ ਆਸਰੇ। ਜਦੋਂ ਕਰੰਟ ਨੂੰ ਸਵਿੱਚ ਦੁਆਰੇ ਆਫ ਕਰ ਦਿੱਤਾ ਜਾਏ ਜਾਂ ਕੋਈ ਹੋਰ ਇਹਦੇ ਵਿੱਚ ਨੁਕਸ ਪੈਦਾ ਹੋ ਜਾਵੇ, ਇਹਨਾਂ ਦੀ ਰੋਸ਼ਨੀ ਲਖਤੀ ਬੰਦ ਹੋ ਜਾਂਦੀ। ਇਸੀ ਤਰ੍ਹਾਂ ਹੀ ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਅਰਬੁਦ, ਇਸ ਸੰਘਾਤ ਨੂੰ ਕੋਈ ਚੀਜ਼ ਜੋ ਆਤਮਾ ਪਰਮਾਤਮਾ ਹੈ, ਉਹ ਕਰੰਟ ਦੇਣ ਵਾਲਾ, ਸੱਤਾ ਦੇਣ ਵਾਲਾ, ਜਦ ਇਸ ਤੋਂ ਅਲਹਿਦਾ ਹੋ ਜਾਂਦਾ ਹੈ, ਇਹ ਕੁਛ ਕਰਨ ਨੂੰ ਸਮਰੱਥ ਨਹੀਂ ਰਹਿੰਦੇ। ਹਾਂ, ਇਸ ਕਰਕੇ ਹੀ ਇਉਂ ਫਰਮਾਨ ਕੀਤਾ ਹੈ ਨਾ,
ਕੈਸੇ ਨਚਤ ਹੈ ਮਾਟੀ ਕਾ ਪੁਤਲਾ। Thank you.
कैसी नचत है, देखे देखे सुने बोले दौरे ही फिरत है। जब किश पाविता गर्भ करता है, माया गई तब रोवन लगत है। देख देनी ए शरीर का दे आसरे हरकत कर दे, जिमें लोहे दे जरे मितना तीस दे आसरे हरकत करया कर दे। इसी तरह चेतन आत्मा वाहिगुरु दी जोत दे आसरे के हरकत करता है। जब वह इस तो अलहदा हो जाता है, इसनों मुर्दा जान के कोई फूक दिंदा है, कोई दब दिंदा है। यह जे था इसका मृत्यु हो जाए, जिथे कोई सामण वाला नहीं उत्थे नु कां कुत्ते खा जाते। इसकी यह जी हालत होंगी है। सुनो, एक मुर्दा पिया होया, उस वाल एक बघियार तामसी जौनी का जानवर आया। उस मुर्दे दे चार छेरे फिर के मुड़ जाता है। उसनू खादा नहीं, कुछ कदम वापस जाके फिर मुड़े आया। फिर आके उस मुर्दे नू पैरों तो ला के हौली हौली कले कले अंग नू सिर तक सूंघिया, नहीं खादा, फिर मुड़ गया। ये कौतक मर्दाना देख रहा सी, गुरु बाबा जी भी उस तरफ पिठ सी, तो मर्दाने विच इतनी शंका पैदा होया, ये तामसी जोनी दा जानवर है, कुदरत ने इसकी खुराक ही मांस बनाया है, मुर्दा इसकी खुराक सी, इसनू खादा नहीं, हालांकि इसका शरीर बड़ा दुबला किरस लक्का लग्या भुखा प्रतीत हुंदा है। एक ही कारण मर्दाने ने दोवें हथ जोड़े गुरु बाबा जी अगे अर्ज की थी, गरीब नवाज हजूर दे पिछले पास एक दृश्य देखिया, जिन्हू देख के मेरे चित में शंका पैदा हो गया, आप कृपा करके दूर करो। गुरु जी कहने मर्दाने की शंका पैदा होया। उसने अर्ज की थी सच्चे पातशाह, तो पिछे एक मुर्दा पिया होया, उस वाल एक बघियाड़ आया जो कि बड़ा दुबला किश लगा लग गया, देखण मात्र तो प्रतीत हुंदा है बड़ा भुखा। उस मुर्दे दे पहले चार फेरे फिरे, उसनू नहीं खादा, मुड़ गया कुछ कदम वापस जाके फिर मुड़े आया। आके उस मुर्दे नू पैरों तो ला के कले कले अंग नू सिर तक सूंघिया, फिर नहीं खादा, तो मुड़िया जांदा। इस गल विच की भेद है, आप अंतरजामी त्रिकाली सर्व शक्ति मानो कृपा करके मेरा शंका दूर करो। ए सुन के गुरु बाबा जी कहण लगे, मर्दाने आ तेरे शंके का समाधान बड़ी आसानी नाल कीता जा सकता है, पर बेहतर है उस बघियाड़ नू बुलावे, उसकी जबानी सुने तो तेनू बहुत लाभ होगा। ये वचन सुन के मर्दाने ने आवाज दिती, बघियाड़ मुड़े आया। शंकावादी श्रद्धाहीन पुरुष ये शंका पैदा करता भी आदमी ने बुलाए, एक बघियाड़ जोनी का तामसी जोनी का जानवर किमें आ सकता। ठीक है, मनुख दे बुलाया नहीं आ सकता, पर गुरु बाबा का अक्षम पुरशन का मालक है, सर्वशक्तिमान है, पूर्ण शक्ति संपन्न है। ओदे हुकम नूं तिन्ना लोकां 14 भवनां विच मेटण नूं कौन समर्थ है। ओदे हुकम दे विच तां डर पै तत आकाश नक्षत्रा, सिर उपर अमर करारा, पौन पाणी बैसंतर डर पै इंद्र विचारा। एका निर्भव बात सुनी, सो सुखिया सो सदा सुहेला, जो गुर मिल गाए गुणी। दे तारिया देवा डर पै, सिद्ध साधक डर मोया, लख चौरासी मर मर जन्मे, फिर जोनी जोया। राजस्तांस सातक डर पै, केते रूप उपाया, छल बप्रिय कौला डर पै, अत डर पै धर्म राया। सगल समगरी डरे व्यापी, बिन डर करने हारा, कौ नानक भगतन का संगी, भगत सो है दरबार। सारी समगरी उसके पै विच है, लेकिन ओ वाहिगुरु अपने प्यारे भक्तों का संगी है। भक्त जेड़े हैं श्रीपति दरबार भी शोभदे हैं।
तेरे भक्त सुहिन दरबारे
ਦੱਸਦੇ ਹਨ। ਬਹੁਤ ਸਾਰੇ ਦੂਰ ਤੱਕ ਬਾਹਰ ਬਾਹਰ ਤੱਕ ਫਿਰਦੇ ਹਨ, ਬਾਹਰ ਰਵਲਾ ਨਾ ਪਵੇ। ਸੋ ਇਤਿਹਾਸ ਪ੍ਰੇਮੀ ਸੇਵਾ ਵਿੱਚ ਖੜੇ ਹਨ। ਇੱਕੋ ਹੀ ਪੰਡਿਤ ਵਿਦਵਾਨ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀ ਦਾ ਗਿਆਤਾ, ਇਹ ਜਿਸਨੇ ਅਧਿਐਨ ਕੀਤੇ ਸਨ ਉਸਨੂੰ ਪੰਡਿਤ ਕਹਿੰਦੇ ਹਨ। ਸੋ ਇਹੋ ਜਿਹਾ ਪੰਡਿਤ ਆ ਨਿਕਲਿਆ ਜਿਸਨੂੰ ਜਿਹੜਾ ਅੰਧੇਰੀ ਰਾਤ ਦੇ ਵਿੱਚ ਆਪਣੀ ਮਣੀ ਸਿਰ ਵਿੱਚੋਂ ਕੱਢ ਕੇ ਬਾਹਰ ਰੱਖ ਦਿੰਦਾ, ਉਹਦੀ ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਉਂਦੇ ਹਨ, ਉਹਨਾਂ ਨੂੰ ਖਾਂਦਾ ਹੈ। ਦੂਜਾ ਮਣੀ ਵਾਲਾ ਸੱਪ ਇੱਕ ਇਹੋ ਜਿਹਾ ਹੁੰਦਾ ਹੈ, ਅੰਧੇਰੇ ਵਿੱਚ ਮਣੀ ਕੱਢ ਕੇ ਰੱਖ ਦਿੰਦਾ ਹੈ, ਉਹਦੀ ਰੋਸ਼ਨੀ ਦੇ ਵਿੱਚ ਖੇਲਦਾ ਹੈ, ਹੋਰ ਕੁਛ ਨਹੀਂ ਕਰਦਾ। ਤੀਜਾ ਮਣੀ ਵਾਲਾ ਸੱਪ ਉਹ ਹੈ ਜਿਹੜਾ ਪੂਰਨਮਾਸ਼ੀ ਦੀ ਰਾਤ ਬਾਹਰ ਨਿਕਲ ਮਣੀ ਨੂੰ ਸਿਰ ਚੋਂ ਕੱਢ ਕੇ ਬਾਹਰ ਰੱਖ ਦਿੰਦਾ ਹੈ। ਚੰਦਰਮਾ ਵਿੱਚੋਂ ਯਾਨੀ ਪੂਰਨਮਾਸ਼ੀ ਦੇ ਚੰਦਰਮਾ ਚੋਂ ਅੰਮ੍ਰਿਤ ਚੜ੍ਹਦਾ, ਉਹ ਮਣੀ 'ਤੇ ਗਿਰਦਾ ਹੈ, ਉਹਨੂੰ ਚੱਟ ਕੇ ਸ਼ਾਂਤੀ ਹਾਸਲ ਕਰਦਾ। ਇਹ ਤਿੰਨ ਕਿਸਮ ਦੇ ਮਣੀ ਵਾਲੇ ਸੱਪ ਮੰਨੇ। ਇਸੀ ਤਰ੍ਹਾਂ ਤਿੰਨ ਕਿਸਮ ਦੇ ਵਿਦਵਾਨ ਮੰਨੇ ਹਨ। ਇੱਕ ਤਾਂ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਉਸ 'ਤੇ ਅਮਲ ਕਰਕੇ ਆਪਣੇ ਜਨਮ ਨੂੰ ਸਫਲਾ ਕਰਦੇ, ਮਨ ਨੂੰ ਸ਼ਾਂਤ ਕਰਦੇ। ਦੂਸਰੇ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਧਨ ਆਦਿ ਕਮਾਉਂਦੇ। ਤੀਜੇ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਲੋਕਾਂ ਦੇ ਨਾਲ ਝਗੜੇ ਚਰਚਾ ਆਦਿ ਕਰਨਾ ਸ਼ੁਰੂ ਕਰ ਦਿੰਦੇ। ਇਹ ਪੰਡਿਤ ਉਹਾ ਜਿਹਾ ਸੀ, ਝਗੜੇ ਕਰਨ ਵਾਲਾ ਰਤੰਡਾਵਾਦੀ। ਜਿੱਥੇ ਸੁਣਨਾ ਕੋਈ ਵਿਦਵਾਨ ਆ ਉੱਥੇ ਪਹੁੰਚਣਾ, ਪਹੁੰਚ ਕੇ ਉਸ ਨੂੰ ਕਹਿਣਾ ਮੇਰੇ ਨਾਲ ਚਰਚਾ ਕਰ, ਮੈਂ ਜਿੱਤ ਗਿਆ ਤੇਰੇ ਗ੍ਰੰਥ ਕੋਲੋਂ, ਤੂੰ ਜਿੱਤ ਗਿਆ ਮੇਰੇ ਕੋਲ। ਇਉਂ ਵਿਦਵਾਨ ਚੰਗਾ ਸੀ, ਜਿੱਤ ਜਿੱਤ ਹੋਰ ਵਿਦਵਾਨਾਂ ਨੂੰ ਇੱਕ ਉੱਠ ਪੁਸਤਕਾਂ ਦਾ ਲੱਦੀ ਫਿਰਦਾ ਸੀ। ਉਹਨਾਂ ਸਮੇਂ 'ਚ ਇਹੋ ਜਿਹੀ ਸਾਧਨ ਹੁੰਦੇ ਸਨ। ਉਹ ਇਹੋ ਜਿਹਾ ਪੰਡਿਤ ਇੱਕ ਆ ਨਿਕਲਿਆ, ਦੂਰੋਂ ਕੀ ਦੇਖਦਾ ਹੈ, ਬਹੁਤ ਕੱਠ ਵੱਠ। ਗੁਰਬਾਣੀ ਦਾ ਕੀਰਤਨ ਦੂਰ ਤੱਕ ਉਸਦੀ ਆਵਾਜ਼ ਜਾਂਦੀ ਸੀ, ਅਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਆਯੂ 7-8 ਸਾਲ ਦੇ ਦਰਮਿਆਨ ਸੀਸ 'ਤੇ ਜੀਗਾ ਕਲਗੀ ਸਜੀ, ਦੋ ਚਮਰ ਹੋ ਰਹੇ ਹਨ। ਬੇਅੰਤ ਸਿੰਘ ਤਜੂਰੀ ਵਿੱਚ ਬੈਠੀ ਹੋਈ, ਸਦਮਾ ਵਰਗਾ ਦਰਬਾਰ ਲੱਗਿਆ ਹੈ। ਸਵਯੋਂ ਦੂਰੋਂ ਜਿਹੜੇ ਸੇਵਾਦਾਰ ਦੂਰ ਦੂਰ ਇੰਤਜ਼ਾਮ ਵਾਸਤੇ ਫਿਰ ਰਹੇ ਸਨ, ਪੁੱਛਣ ਲੱਗੇ ਇਕੱਠ ਵੱਠ ਕੈਸਾ। ਸਿੱਖ ਨੇ ਕਿਹਾ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਨਾਨਕ ਦਾ 8ਵਾਂ ਸਰੂਪ, ਉਹਨਾਂ ਦਾ ਰੂਹਾਨੀ ਦਰਬਾਰ ਹੈ। ਆਪ ਦੀ ਸੰਗਤ ਹਜ਼ੂਰੀ ਵਿੱਚ ਬੈਠੀ ਆਪ ਦੇ ਦਰਸ਼ਨ ਕਰਦੀ ਹੈ ਅਤੇ ਹਰੀਜਾ ਸੁਣ ਕੇ ਜੀਵਨ ਸਫਲਾ ਕਰਦੀ। ਹਰਕ੍ਰਿਸ਼ਨ ਇਹ ਲਫ਼ਜ਼ ਸੁਣ ਕੇ, ਕਿਉਂਕਿ ਵਤੰਡਾਵਾਦੀ ਦਾ ਸੁਭਾਅ ਇਹੋ ਜਿਹੀ ਹੁੰਦਾ, ਸ਼ਬਦ ਤਾਂ ਹੈ ਨਹੀਂ ਸੀ। ਹਰਕ੍ਰਿਸ਼ਨ ਕਹਿਣਗੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ ਹਨ, ਵਿਸ਼ਨੂੰ ਦਾ, ਕ੍ਰਿਸ਼ਨ ਭਗਵਾਨ ਦਾ 16 ਕਲਾ ਅਵਤਾਰ ਮੰਨੇ ਹਨ। ਉਹਨਾਂ ਨੇ ਤਾਂ ਅਰਜਨ ਦਾ ਗਿਆਨ ਨਸ਼ਟ ਕਰਨ ਵਾਸਤੇ ਠਾਣ ਅਧਿਆਇ ਗੀਤਾ ਉਚਾਰਨ ਕੀਤੀ। ਇਹਨਾਂ ਦੀ ਕਿੰਤੂ ਉਮਰ ਬੜੀ ਛੋਟੀ ਸੀ। ਦੁਨੀਆਂ ਦੀ ਭੇਡਾ ਚਾਲ ਹੈ, ਜਗਤ ਕੀ ਭੇਡਾ ਚਾਲ, ਚਲਦੇ ਕੇ ਪਾਸੇ ਚਲੇ, ਪਰਮਾਰਥਾਂ ਸੰਭਾਲ ਦੇਖੋ ਜੱਕੀ ਮੂੜਤ ਆਦਿ, ਇਹੋ ਜਿਹੇ ਸਲੋਕ ਆਪਣੇ ਸ਼ਰਧਾਹੀਨਤਾ ਦੇ ਉਚਾਰਨ ਕਰਨੇ ਸ਼ੁਰੂ ਕੀਤੇ। ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਬਚਨ ਨਹੀਂ ਸੁਣਿਆ ਜਾਂਦਾ। ਇਉਂ ਕਰਕੇ ਸਿੱਖ ਕਹਿਣਗੇ, ਫਿਰ ਨਾਲ ਦੀ ਨਾਲ ਇਹ ਲਫ਼ਜ਼ ਵੀ ਕਿਹਾ, ਮੈਨੂੰ ਇੱਕ ਸਲੋਕ ਦੇ ਵੀ ਅਰਥ ਕਰ ਦੇਣਗੀ ਤਾਂ ਫਿਰ ਵੀ ਮੈਂ ਮੰਨ ਲਿਆ। ਉਹਨਾਂ ਦੇ ਨਾਂ ਨਾਲ ਦੋ ਅੱਖਰ ਹਰਾ ਹੋਰ ਜ਼ਿਆਦਾ ਲਗਾ ਲਏ, ਹਰਕ੍ਰਿਸ਼ਨ ਮਾਂ। ਸੋ ਇਹ ਬਚਨ ਸੁਣ ਕੇ ਸਿੱਖ ਕਹਿਣਗੇ, ਪੰਡਿਤ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਰੂਪ ਹੀ ਹਨ, ਜਿਨ੍ਹਾਂ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਇੱਕ ਪੰਡਿਤ ਦੇ ਨਾਲ ਚਰਚਾ ਕਰਵਾ ਕੇ ਉਹਨੂੰ ਪੰਡਿਤ ਨੂੰ ਹਰਵਾਇਆ ਸੀ, ਉਹ ਗੁਰੂ ਨਾਨਕ ਦਾ ਸਰੂਪ ਹੈ। ਸੋ ਇੱਕ ਸਲੋਕ ਦੇ ਅਰਥ ਕੀ ਹੈ, ਜੋ ਚਾਹਾਂ ਹੋ ਜਾਏਗਾ, ਖੈਰੋ ਘਬਰਾਓ ਨਾ। ਮੈਂ ਉਹਨੂੰ ਸਿੱਖ ਦੌੜ ਕੇ ਆਇਆ, ਹਜ਼ੂਰ ਦੇ ਚਰਨਾਂ ਵਿੱਚ ਸ਼ੀਸ਼ ਨਵਾ ਕੇ ਅਰਜ ਕੀਤੀ, ਗਰੀਬ ਨਵਾਜ ਆਪਦਾ ਬਿਰਧ ਸ਼ਾਂਤਦਾਇਕ ਹੈ। ਇੱਕ ਪੰਡਿਤ ਹੈ, ਵਿੱਦਿਆ ਤਾਂ ਬੜੀ ਪੜ੍ਹੀ ਹੈ, ਉਸ ਪੁਸਤਕਾਂ ਦਾ ਜਿੱਤ ਜਿੱਤ ਹੋਰਨਾਂ ਨੂੰ ਲੱਦੀ ਫਿਰਦਾ ਹੈ, ਪਰ ਗਰੀਬ ਨਵਾਜ ਅੰਦਰੋਂ ਤਾਂ ਇਉਂ ਜਲਦਾ ਜਿਵੇਂ ਸੱਪ ਜਲਦਾ ਵੀ, ਉਹਦੇ ਨਾਲ ਸ਼ਾਂਤ ਨਹੀਂ ਪ੍ਰਾਪਤ ਹੋਈ। ਉਹ ਚਾਹੁੰਦਾ ਇੱਕ ਸਲੋਕ ਦੇ ਗੀਤਾ ਦੇ ਮੈਨੂੰ ਅਰਥ ਕਰਕੇ ਸੁਣਾ ਦੇਣ ਤਾਂ ਬੜੀ ਮਿਹਰਬਾਨੀ। ਗੁਰੂ ਜੀ ਮੁਸਕਰਾਏ, ਕਹਿੰਦੇ ਚੰਗਾ, ਬੁਲਾ ਲਿਆਂਦਾ ਗਿਆ। ਆ ਕੇ ਸ਼ਰਧਾ ਤਾਂ ਚੂੰਕਿ ਹੈ ਨਹੀਂ ਸੀ, ਉਪਰਾ ਉਪਰਾ ਸਿਰ ਨਵਾਇਆ ਅਤੇ ਗੁਰੂ ਜੀ ਕਹਿਣਾ, ਉਹ ਪੰਡਿਤ ਜੀ ਬੈਠੋ, ਆਪਣੇ ਨੇੜੇ ਬਿਠਾਇਆ। ਹਾਂ, ਪੁੱਛਣ ਲਈ ਦੱਸੋ, ਕਹਿੰਦੇ ਮਹਾਂ ਮਹਾਰਾਜ, ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇਕਰ ਮੈਨੂੰ ਇੱਕ ਸਲੋਕ ਦੇ ਅਰਥ ਕਰਕੇ ਸਮਝਾਉਣੋ ਆਪਦੀ ਬੜੀ ਮਿਹਰਬਾਨੀ ਹੋਵੇ। ਗੁਰੂ ਜੀ ਨੇ ਸੋਚਿਆ, ਜੇ ਅਸੀਂ ਅਰਥ ਕਰ ਦਿੱਤੇ ਤਾਂ ਇਹਦੇ ਚਿੱਤ ਵਿੱਚੋਂ ਫਿਰ ਵੀ ਸੰਸਥਾ ਨਹੀਂ ਦੂਰ ਹੋਣਾ, ਕਿਉਂਕਿ ਇਹਦੇ ਚਿੱਤ ਵਿੱਚ ਇਹ ਗੁਜ਼ਰੇਗੀ, ਇਹਨਾਂ ਦੇ ਪਿਤਾ ਨੇ ਪੜ੍ਹਾ ਦਿੱਤਾ ਹੋਣਾ। ਹਾਂ, ਕਹਿਣ ਲੱਗੇ, ਦੇਖੋ ਪੰਡਿਤ ਜੀ, ਕਿਤਨਾ ਵੱਡਾ ਕਸਬਾ ਹੈ ਇਹ ਪੰਜੋਖਾ, ਜੀ ਤੋਂ ਕਹੋ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ, ਕੋਈ ਅਸ਼ਚਰਜ ਬਾਤ ਨਹੀਂ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ। ਸੋ ਲਿਆ, ਪਿੰਡ ਵਿੱਚ ਗਿਆ, ਹਾਂਜੀ, ਪੁੱਛ ਕੇ ਇੱਕ ਮੂੜ ਆਦਮੀ ਮੂਰਖ ਜਿਹਾ ਛੱਜੂ ਨਾਮ ਕਰਕੇ ਜੀ ਸਤ ਸ਼ਕਲ ਲਿਆ ਔਰ ਮੂਰਖ ਜਿਹਨੂੰ ਕੋਈ ਅਕਲ ਬੋਲਣ ਚੱਲਣ ਦੀ ਨਹੀਂ ਇਹ ਜੇ ਛੱਜੂ ਚੂਰ ਨੂੰ ਔਰ ਗੂੰਗਾ ਵੀ ਸੀ ਉਹ ਬੋਲਾ ਵੀ ਸੀ ਇਹ ਵੀ ਉਹ ਪਾਏ ਜਾਂਦੇ ਸੀ ਉਹਨੂੰ ਲੈ ਕੇ ਆ ਗਿਆ ਸਾਹਮਣੇ ਗੁਰੂ ਜੀ ਦੇ ਲਿਆ ਖੜਾਇਆ ਮੋਢੇ ਤੋਂ ਫੜ ਕਹਿਣ ਲੱਗਾ ਮਹਾਰਾਜ ਇਸ ਤੋਂ ਅਰਥ ਕਰਵਾਓ ਗੁਰੂ ਜੀ ਨੇ ਆਪਣੀ ਛੋਟੀ ਜਿਹੀ ਛਟੀ ਉਸ ਗੂੰਗੇ ਦੇ ਛੱਜੂ ਚੀਵਰ ਦੇ ਸਿਰ ਤੇ ਰੱਖਤੀ ਮਾਨੋ ਇਸ ਬਹਾਨੇ ਤਮਾਮ ਦੁਨੀਆਂ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਭਰ ਦਿੱਤੀ ਇਉਂ ਪੰਡਿਤ ਸਲੋਕ ਬੋਲਦਾ ਹੈ ਸੰਸਕ੍ਰਿਤ ਵਿੱਚ ਉਹ ਛੱਜੂ ਇਹੋ ਜਿਹੇ ਅਨੁਭਵੀ ਅਰਥ ਕਰਕੇ ਸੁਣਾਉਂਦਾ ਜਿਹਨੂੰ ਸੁਣ ਕੇ ਪੰਡਿਤ ਦੰਗ ਹੋ ਗਿਆ ਪਹਿਲੇ ਤਾਂ ਸਮਝਦਾ ਸੀ ਵੀ ਵਿੱਦਿਆ ਹੀ ਸਭ ਕੁਛ ਵੱਡੀ ਗੱਲ ਹੈ ਲੇਕਿਨ ਹੁਣ ਉਸਦਾ ਅਮਾਨ ਦੂਰ ਹੋਇਆ ਹਾਂ ਉੱਥੇ ਹੀ ਦੱਸਿਆ ਨਾ
ਜਿਹੜਾ ਮੂਰਖਾਂ ਤੋਂ ਪੰਡਿਤ
ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਦਲ ਇਹ ਉਸ ਗੂੰਗੇ ਤੋਂ ਅਰਥ ਕਰਵਾਏ ਖੈਰ ਜਦੋਂ ਅਰਥ ਕਰ ਚੁੱਕਾ ਗੁਰੂ ਜੀ ਨੇ ਆਪਣੀ ਸ਼ਕਤੀ ਸੰਕੋਚ ਲਈ ਆਇਓ ਇਸ ਗੱਲ ਦੀ ਗਵਾਹੀ ਅੱਜ ਉੱਥੇ ਬਹੁਤ ਵੱਡਾ ਗੁਰਦੁਆਰਾ ਦੇ ਰਿਹਾ ਸੋ ਇੱਧਰ ਪੰਡਿਤ ਨੇ ਅਰਜ਼ ਕੀਤੀ ਗਰੀਬ ਨਾਲ ਸ਼ਾਂਤੀ ਨਹੀਂ ਕਹਿਣਗੇ ਸ਼ਾਂਤੀ ਜਿਵੇਂ ਤੂੰ ਕਰਦਾ ਫਿਰਦਾ ਇਉਂ ਨਹੀਂ ਆਉਂਦੀ ਹੁੰਦੀ ਸ਼ਾਂਤੀ ਤਾਂ ਨਿਮਰਤਾ ਦੇ ਸਹਿਤ ਵਿੱਦਿਆ ਤੇ ਅਮਲ ਕੀਤੀਆਂ ਆਉਂਦੀ ਅਗਰ ਸ਼ਾਂਤੀ ਚਾਹੁੰਦਾ ਹੈ ਸਾਧ ਸੰਗਤ ਦੀ ਸੇਵਾ ਕਰਿਆ ਕਰ ਮਨ ਨੂੰ ਨੀਵਾਂ ਕਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਜਦੋਂ ਮਨ ਸ਼ੁੱਧ ਤੇ ਇਕਾਗਰ ਹੋਏਗਾ ਫਿਰ ਸ਼ਾਂਤੀ ਦਾ ਪਾਤਰ ਬਣੇਗਾ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਜਨ ਕਰਕੇ ਮਨ ਨੂੰ ਸ਼ਾਂਤ ਕੀਤਾ ਜਾਂ ਸਫਲਾ ਕੀਤਾ ਔਰ ਸ਼ਾਸਨ ਜਿਵੇਂ ਅੱਠਵੇਂ ਗੁਰੂ ਨਾਨਕ ਨੇ ਉਸ ਛੱਜੂ ਗੂੰਗੇ ਔਰ ਬੋਏ ਤੋਂ ਗੀਤਾ ਦੇ ਅਰਥ ਕਰਵਾਏ ਅੱਜ ਆਦਿ ਗੁਰੂ ਨਾਨਕ ਬਘਿਆੜ ਨੂੰ ਹੁਕਮ ਕਰਦਾ ਹੈ ਮਰਦਾਨੇ ਦਾ ਸੰਸਾ ਦੂਰ ਕਰ ਮਰਦਾਨਾ ਕਹਿੰਦਾ ਬਈ ਉਸ ਬਘਿਆੜ ਨੂੰ ਉਹ ਮੁਰਦਾ ਤੇਰੀ ਖੁਰਾਕ ਸੀ ਤੇਰਾ ਸਰੀਰ ਦੁਬਲਾ ਕਿਰਸ਼ ਲੱਕਾ ਲੱਗਿਆ ਬੜਾ ਭੁੱਖਾ ਪ੍ਰਤੀਤ ਹੁੰਦਾ ਹੈ ਪਰ ਪਹਿਲੇ ਉਸਦੇ ਚਾਰ ਛੇਰੇ ਫਿਰ ਕੇ ਮੁੜ ਗਿਆ ਨਹੀਂ ਖਾਧਾ ਦੁਬਾਰਾ ਉਸਦੇ ਪੈਰਾਂ ਤੋਂ ਲਾ ਕੇ ਸਾਰੇ ਅੰਗ ਸੁੰਘ ਕੇ ਮੁੜ ਕੇ ਫਿਰ ਨਹੀਂ ਖਾਧਾ, ਇਸ ਗੱਲ ਵਿੱਚ ਕੀ ਭੇਦ ਹੈ? ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਤਾਕਤ ਹੋ ਆ ਰਹੀ। ਉਹ ਕਹਿੰਦਾ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾਂ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੁੰਦੀ ਹੈ? ਸੋ ਤਾਮਸੀ ਜੋਨੀ ਵਾਲਿਆਂ ਵਾਸਤੇ ਤਾਂ ਬਹੁਤ ਹੀ ਦੁਖਦਾਈ ਹੁੰਦੀ। ਸੋ ਜਿਸ ਵਕਤ ਮੈਂ ਇਸ ਮੁਰਦੇ ਨੂੰ ਵੇਖਿਆ, ਮੇਰੇ ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਜਦੋਂ ਤੂੰ ਰਬਾਬ ਵਜਾਉਂਦਾ ਸੀ, ਗੁਰੂ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਉਹ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੇ, ਮੇਰੇ ਹਿਰਦੇ ਨੂੰ ਸ਼ੁੱਧ ਤੇ ਪਵਿੱਤਰ ਕਰ ਗਿਆ, ਜਿਸ ਦੁਆਰਾ ਮੈਨੂੰ ਇਤਨਾ ਇਲਮ ਤੇ ਖਬਰ ਹੋ ਗਈ, ਇਤਨੀ ਸਮਝ ਪੈ ਗਈ ਵੀ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਕਿ ਆਸਤਕ। ਦੋ ਕਿਸਮ ਦੇ ਲੋਕ ਦੁਨੀਆਂ 'ਚ ਮੰਨੇ ਹਨ, ਇੱਕ ਇਹਨਾਂ ਨੂੰ ਨਾਸਤਕ ਕਹਿੰਦੇ ਹਨ, ਇੱਕ ਇਹਨਾਂ ਨੂੰ ਆਸਤਕ ਕਹਿੰਦੇ ਹਨ। ਨਾਸਤਕ ਤਾਂ ਉਹ ਹੈ ਜੋ ਕੁਸੰਗਤ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਲੱਗਣ ਕਰਕੇ ਜਿਸਦਾ ਮਨ ਮੈਲਾ ਹੋ ਗਿਆ ਹੈ, ਅਗਿਆਨ ਦਾ ਪਰਦਾ ਬਹੁਤ ਅਸਥੂਲ ਹੋ ਗਿਆ, ਸੋ ਅੰਧੇਰਾ ਹੀ ਅੰਧੇਰਾ ਅਗਿਆਨ ਦਾ ਹਿਰਦੇ ਵਿੱਚ ਛਾ ਗਿਆ, ਉਹ ਕਹਿਣ ਲੱਗ ਪੈਂਦਾ ਹੈ ਰੱਬ ਕੋਈ ਨਹੀਂ, ਹਿਸਾਬ ਕਿਤਾਬ ਲੈਣ ਵਾਲਾ ਕੋਈ ਨਹੀਂ, ਇਹ ਅੰਧ ਹੁੰਦੀ ਹੈ, ਜਿਵੇਂ ਮਰਜ਼ੀ ਕਰੋ, 4 ਦਿਨ ਦੀ ਐਸ਼ ਉਡਾਓ, ਇਉਂ ਕਹਿੰਦਾ, ਉਹ ਨਾਸਤਕ ਹੈ। ਦੂਜਾ ਆਸਤਕ ਉਹਨਾਂ ਨੂੰ ਕਹਿੰਦੇ ਹਨ ਜਿਹਨੂੰ ਸਤਸੰਗ ਪ੍ਰਾਪਤ ਹੋਵੇ, ਗੁਰੂ ਸ਼ਰਨ ਦੁਆਰਾ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋਵੇ, ਭਗਤੀ ਕਰਦਿਆਂ ਮਨ ਨੂੰ ਸ਼ੁੱਧੀ ਪ੍ਰਾਪਤ ਹੋਵੇ, ਔਰ ਉਹਨਾਂ ਨੂੰ ਅੱਛੀ ਤਰ੍ਹਾਂ ਇਹ ਸਮਝ ਹੋਵੇ ਮਨੁੱਖਾਂ ਦੇ ਮਸਾਂ ਹੱਥ ਆਈ ਹੈ। ਸੋ ਇਸ ਵਿੱਚ ਆ ਕੇ ਮੈਂ ਜੋ ਕਿ ਪਰਮਾਤਮਾ ਦੀ ਅੰਸ਼ ਹਾਂ, ਜੀਵ ਹਾਂ, ਉਸਦਾ ਪੁੱਤਰ ਹਾਂ, ਆਤਮ ਸ਼ਹਿਜ਼ਾਦਾ ਹਾਂ, ਉਸ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਪਹਿਲੀਆਂ 1,84,00,000 ਜਿਹਾ ਜੋਨ ਵਿੱਚ ਹੋ ਚੁੱਕਾ, ਹੁਣ ਵੀ ਹੋ ਰਿਹਾ ਹਾਂ। ਸੋ ਵਾਹਿਗੁਰੂ ਦੀ ਭਗਤੀ ਕਰਕੇ ਤਮਾਮ ਦੁੱਖਾਂ ਤੋਂ ਬਰੀ ਹੋ ਕੇ ਉਸਦੇ ਵਿੱਚ ਮਿਲ ਕੇ ਉਹ ਜਿਹੇ ਆਨੰਦ ਦਾ ਸਾਗਰ ਬਣ ਜਾਣਾ, ਉਹ ਭਗਤੀ ਗੱਲ ਉਹਨਾਂ ਨੂੰ ਆਸਤਕ ਕਹਿੰਦੇ ਹਨ। ਇਹ ਦੋਨਾਂ ਵਿੱਚੋਂ ਇੱਕ ਦੇ ਖਿਆਲਾਤ ਠੀਕ ਆ, ਨਿਕਲੇ ਗਲਤ ਹਨ। ਹਾਂ, ਗਲਤ ਕਿਹਦੇ ਹਨ? ਨਾਸਤਕ ਦੇ। ਕਿਉਂ? ਨਾਸਤਕ ਜਿਹੜਾ ਕਹਿੰਦਾ ਹੈ ਰੱਬ ਕੋਈ ਨਹੀਂ, ਉਹਦਾ ਕਹਿਣਾ ਤਾਂ ਇਉਂ ਹੈ ਜਿਵੇਂ ਇੱਕ ਬੂੰਦ ਸਮੁੰਦਰ ਵਿੱਚੋਂ ਅਲਹਿਦਾ ਹੋ ਕੇ ਕਹੇ ਸਮੁੰਦਰ ਕੋਈ ਨਹੀਂ, ਹਾਲਾਂਕਿ ਉਹ ਬੂੰਦ ਸਮੁੰਦਰ ਦੀ ਅੰਸ਼ ਹੈ। ਸੋ ਇਸੀ ਤਰ੍ਹਾਂ ਇਹ ਆਤਮ ਸ਼ਹਿਜ਼ਾਦਾ ਹੋ ਕੇ ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਤ ਮਿਟੇ ਨਾ ਮਨਸ, ਆਤਮ ਸ਼ਹਿਜ਼ਾਦਾ ਹੈ ਪਰਮਾਤਮ ਪੁੱਤਰ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ। ਹਾਂ, ਇਉਂ ਕਰਕੇ ਉਹ ਬੂੰਦ ਜਿਵੇਂ ਕਿ ਸਮੁੰਦਰ ਕਦੇ ਹੋਇਆ ਹੀ ਨਹੀਂ, ਇਸੀ ਤਰ੍ਹਾਂ ਇਹਦਾ ਕਹਿਣਾ ਹੈ, ਹਾਲਾਂਕਿ ਇਹ ਪਰਮਾਤਮਾ ਦੀ ਅੰਸ਼ ਹੈ। ਫਿਰ ਇਉਂ ਹੋਇਆ, ਇੱਕ ਟਿੱਬੇ ਦੇ ਉੱਪਰ ਪਿਆ ਰੇਤੇ ਦਾ ਜ਼ਰਾ ਅਲੈਦਾ ਹੋ ਕੇ ਕਹੇ ਟਿੱਬਾ ਕਦੇ ਹੋਇਆ ਹੀ ਨਹੀਂ, ਉਹਦਾ ਕਹਿਣਾ ਕਿੱਥੇ ਕੁ ਤੱਕ ਠੀਕ ਹੈ, ਗਲਤ ਹੈ, ਹਾਲਾਂਕਿ ਉਹ ਜ਼ਰਾ ਜਿਹੜਾ ਟਿੱਬੇ ਦੀ ਅੰਸ਼ ਹੈ। ਇਸੀ ਤਰ੍ਹਾਂ ਹੀ ਇਹ ਜੀ ਪਰਮਾਤਮਾ ਦੀ ਅੰਸ਼ ਹੋ ਕੇ, ਉਹਦਾ ਪੁੱਤਰ ਹੋ ਕੇ, ਆਤਮ ਸ਼ਹਿਜ਼ਾਦਾ ਹੋ ਕੇ ਕਹਿ ਰਿਹਾ ਰੱਬ ਹੈ ਨਹੀਂ, ਇਹ ਇਸਦੀ ਬੁੱਧ ਦਾ ਹੀ ਹੇਰ ਫੇਰ ਹੈ, ਹੋਰ ਕੁਛ ਨਹੀਂ। ਹਾਲਾਂਕਿ ਨਾਸਤਕ ਆਸਤਕ ਦੋਵੇਂ ਪਰਮਾਤਮਾ ਦੇ ਪੁੱਤਰ ਨੇ, ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ। ਸੋ ਇਉਂ ਜਿਸ ਵਕਤ ਹੌਲੀ ਹੌਲੀ ਇਸਦਾ ਅਗਿਆਨ ਦਾ ਪਰਦਾ ਦੂਰ ਹੁੰਦਾ ਹੈ, ਗਿਆਨ ਦੀ ਰੋਸ਼ਨੀ ਹੌਲੀ ਹੌਲੀ ਸਤਸੰਗ ਭਜਨ ਕਰਦਿਆਂ ਪ੍ਰਾਪਤ ਹੁੰਦੀ ਹੈ, ਆਪਣੇ ਆਪ ਹੀ ਇਹਨੂੰ ਸੋਝੀ ਪੈਂਦੀ ਹੈ ਵੀ ਮੈਂ 3.5 ਦੇ ਮਾਤਰ ਨਹੀਂ, ਇਹ ਤਾਂ ਮੈਨੂੰ ਕੁਛ ਦੇਰ ਵਾਸਤੇ ਮਿਲਿਆ ਹੈ, ਅਖੀਰ ਇਹ ਜਿਸਮ ਰੂਪੀ ਘੋੜਾ ਮੇਰੇ ਤੋਂ ਖੋਹ ਲਿਆ ਜਾਏਗਾ ਅਹੁਦ ਪੂਰੀ ਹੋਣ 'ਤੇ, ਫਿਰ ਕੋਈ ਹੋਰ ਮਿਲ ਜਾਏਗਾ ਕਰਮਾਂ ਵਾਸ਼ਨਾ ਦੇ ਅਨੁਸਾਰ। ਕਿਉਂ? ਅਵਸਥਾ ਮੈਂ ਜਿਸਮ ਨਹੀਂ, ਅਗਿਆਨ ਕਰਕੇ ਭੁੱਲ ਕਰਕੇ ਕਹਿੰਦਾ ਮੈਂ ਜਿਸਮ ਹਾਂ। ਹਾਂ, ਇਹ ਵੀ ਮੌਤ ਤਾਂ ਇਹ ਇਹੀ ਜੀ ਹੈ ਜਿਵੇਂ ਇੱਕ ਘੋੜੇ ਦਾ ਸਵਾਰ ਕਹੇ ਮੈਂ ਘੋੜਾ ਹਾਂ, ਜਾਂ ਮੋਟਰ ਦਾ ਮਾਲਕ ਹੋ ਕੇ ਕਹੇ ਮੈਂ ਮੋਟਰ ਹਾਂ, ਇਹੀ ਜੀ ਇਹਦੀ ਮਨੌਤ ਹੈ ਜਿਹੜੀ ਬਿਲਕੁਲ ਗਲਤ ਹੈ। ਇਸੀ ਤਰ੍ਹਾਂ ਨਾਸਤਕ ਜਿਹੜਾ ਹੈ ਉਹ ਗਲਤ ਹੈ, ਨਾਸਤਕ ਤਾਂ ਸਾਰੇ ਪਾਪਾਂ ਦੀ ਮਾਂ ਹੈ। ਉਹ ਬਘਿਆੜ ਕਹਿੰਦਾ, ਭਾਈ ਮਰਦਾਨਾ, ਮੈਨੂੰ ਇਤਨਾ ਇਲਮ ਹੋ ਗਿਆ, ਇਹ ਜਿਹੜਾ ਮੁਰਦਾ ਪਿਆ ਆਪਣੀ ਜ਼ਿੰਦਗੀ ਵਿੱਚ ਨਾਸਤਕ ਸੀ, ਜੇਕਰ ਮੈਂ ਇਹ ਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਪਹਿਲੇ ਹੀ ਪਰਮੇਸ਼ਰ ਨੇ ਰੱਬੀ ਗੁਨਾਹਗਾਰਾਂ ਵਾਸਤੇ ਚੁਰਾਸੀ ਨਰਕ ਛੋਟੇ ਵੱਡੇ 18 ਵੱਡੇ ਵੱਡੇ ਬਣਾਏ ਹਨ, ਮੇਰੇ ਵਾਸਤੇ ਕੋਈ ਨਵਾਂ ਹੀ ਨਰਕ ਨਾ ਤਿਆਰ ਹੋ। ਇਹ ਜਾਣ ਕੇ ਮੈਨੂੰ ਛੱਡ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਸੀ, ਮੈਂ ਕੁਛ ਕਦਮ ਜਾ ਕੇ ਇਉਂ ਮੁੜਿਆ ਵੀ ਕੋਈ ਅੰਗ ਤਾਂ ਪਵਿੱਤਰ ਹੋਏਗਾ, ਪੈਰਾਂ ਨਾਲ ਚੱਲ ਕੇ ਕਿਤੇ ਭੁੱਲ ਚੁੱਕੇ ਸਾਧ ਸੰਗ ਵੀ ਚਲਾ ਗਿਆ ਹੋਵੇ, ਹੱਥੀ ਕੋਈ ਟਹਿਲ ਸੇਵਾ ਦਾਨ ਆਦਿਕ ਹੋ ਗਿਆ ਹੋਵੇ, ਇਸੀ ਤਰ੍ਹਾਂ ਕੰਨਾਂ ਨਾਲ ਵਾਹਿਗੁਰੂ ਦਾ ਜਸ ਕਿਤੇ ਸੁਣ ਲਿਆ ਹੋਵੇ, ਜ਼ੁਬਾਨ ਨਾਲ ਵਾਹਿਗੁਰੂ ਦਾ ਜਸ ਕਿਤੇ ਕਰ ਲਿਆ ਹੋਵੇ, ਹੋਰ ਨਹੀਂ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਦੇ ਪਾਸ ਦੇ ਲੰਘਣਗੇ ਦੇ ਸਰੀਰ ਤੇ ਪੈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਥੋੜਾ ਬਹੁਤਾ ਖਾ ਕੇ ਤਾਂ ਆਪਣੀ ਥੋੜੀ ਬਹੁਤੀ ਭੁੱਖ ਤਾਂ ਦੂਰ ਕਰਾਂ, ਇਸ ਕਰਕੇ ਮੈਂ ਇਕੱਲਾ ਇਕੱਲਾ ਅੰਗ ਸੁੰਘਿਆ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਮੈਂ ਤਾਮਸੀ ਜੋਨੀ ਮਗੈੜ ਜੋਨੀ ਚ ਫਿਰਦਾ, ਮੇਰੇ ਵਾਸਤੇ ਜੇਕਰ ਇਹੋ ਜਿਹੇ ਕੁਛ ਦਾ ਮਾਸ ਕਲਿਕ ਤਾਂ ਇਦੋਂ ਵੀ ਨਿਸ਼ਿਧ ਜੋਨੀ ਨਾ ਪ੍ਰਾਪਤ ਹੋਵੇ। ਇਹ ਜਾਣ ਕੇ ਮੈਂ ਇਸ ਨੂੰ ਛੱਡਤਾ, ਭੁੱਖ ਤਾਂ ਡਾਢੀ ਲੱਗੀ ਹੋਈ ਹੈ। ਜਦੋਂ ਇਹੋ ਜਿਹੀ ਗੱਲ ਉਸਨੇ ਕਹੀ, ਗੁਰੂ ਜੀ ਮੁਸਕਰਾ ਕੇ ਕਹਿੰਦੇ, ਦੇਖਿਆ ਮਰਦਾਨੇ, ਭਗਤਹੀਨ ਪੁਰਸ਼ਾਂ ਨੂੰ ਇਹੋ ਜਿਹੇ ਤਾਮਸਿਕ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ। ਰਬਾਬ ਉਠਾ ਮਰਦਾਨੇ, ਰਬਾਬ ਉਠਾਇਆ, ਹਜ਼ੂਰ ਨੇ ਐਸੇ ਉਚਾਰਨ ਕੀਤਾ। ਕਾਹੇ ਜਗ ਆਏ ਨੇ ਭਗਤੀ ਤੋਂ, ਕਾਰਖਾਨਾ ਤੇ ਕੰਮ ਕਾਰ ਕਰਨ ਦੇ ਟੂਲਸ ਮਿਲੇ ਹੋਣ, ਜੇ ਉਹ ਕਾਰੀਗਰ ਉਹਨਾਂ ਸੰਦਾਂ ਨਾਲ ਕੰਮ ਨਾ ਕਰੇ ਤਾਂ ਘਾਟੇ ਵਾਲਾ ਹੀ ਸ਼ਬਦ ਹੈ। ਵਿਅਰਥ ਹੀ ਹੈ ਉਹਦਾ ਕਾਰਖਾਨੇ ਦੇ ਸਾਰੇ ਟੂਲ। ਜਾਂ ਕਿਸੇ ਜ਼ਿਮੀਂਦਾਰ ਨੂੰ ਇੱਕ ਫਾਰਮ ਵੀ ਮਿਲਿਆ ਹੋਵੇ, ਖੇਤ ਵੀ ਮਿਲਿਆ ਹੋਵੇ ਔਰ ਕੰਮ ਕਾਰ ਕਰਨ ਦੇ ਟਰੈਕਟਰ ਆਦਿ ਹੋਰ ਇਹੋ ਜਿਹੇ ਸੰਦ ਟੂਲਸ ਵੀ ਮਿਲੇ ਹੋਣ, ਜੇ ਉਹ ਕੰਮ ਨਾ ਕਰੇ ਤਾਂ ਉਹ ਫਾਰਮ ਜਾਂ ਖੇਤ ਔਰ ਸਾਰੇ ਕੰਮ ਕਾਰ ਕਰਨ ਦੇ ਜਿਹੜੇ ਸੰਦਨ ਵਿਅਰਥੀ। ਇਸੀ ਤਰ੍ਹਾਂ ਜੀਵ ਆਤਮਾ ਜਿਹੜਾ ਹੈ ਕਾਰੀਗਰ ਦੀ ਨਿਆਈ ਸਮਝੋ, ਅਸਥੂਲ ਸਰੀਰ ਇਹ ਕਾਰਖਾਨੇ ਦੀ ਨਿਆਈ, ਪੰਚਕਰਮ ਇੰਦਰੇ, ਗਿਆਨ ਇੰਦਰੇ, ਮਨ ਔਰ ਬੁੱਧ ਆਦਿ ਇਹਦੇ ਟੂਲ ਹਨ ਸੇਵਾ ਭਗਤੀ ਕਰਨ ਦੇ। ਕਿਉਂ ਪੈਰ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਜਾਣਾ, ਹੱਥੀ ਟਹਿਰ ਸੇਵਾਦਾਨ ਆਦਿ ਕਰਨਾ, ਜ਼ਬਾਨ ਨਾਲ ਵਾਹਿਗੁਰੂ ਦਾ ਜਸ ਕਰਨਾ, ਕੰਨਾਂ ਨਾਲ ਸੁਣਨਾ, ਨੇਤਰ ਨਾਲ ਗੁਰੂ ਦਾ ਗੁਰੂ ਸਵਾਰਿਆਂ ਦਾ ਦਰਸ਼ਨ ਕਰਨਾ, ਮਨ ਨਾਲ ਸੁਖ ਚੰਗਾ ਸੰਕਲਪ ਕਰਨਾ, ਚਿੱਤ ਨਾਲ ਬਾਣੀ ਦਾ ਨਾਮ ਦਾ ਈਸ਼ਵਰ ਵਿਅਕਤ ਦਾ ਚਿੰਤਨ ਕਰਨਾ, ਬੁੱਧ ਨਾਲ ਆਦਰ ਨੂੰ ਵਿਚਾਰ ਕਰਨੀ, ਹੰਕਾਰ ਦੁਆਰਾ ਦੇ ਹੰਕਾਰ ਨੂੰ ਛੱਡ ਕੇ ਬ੍ਰਹਮਤਾ ਵਿੱਚ ਸਥਿਤ ਹੋ ਕੇ ਤੁਸ਼ਾ ਹੋ, ਇਹ ਇਸ ਵਾਸਤੇ ਇਹ ਮਿਲੇ ਹੋਏ ਹਨ। ਜੇਕਰ ਇਉਂ ਇਹ ਜੀਵਾਤਮਾ ਰੂਪੀ ਕਾਰੀਗਰ ਅਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਆ ਕੇ ਇਹਨਾਂ ਦੁਆਰਾ ਇਉਂ ਸੇਵਾ ਭਗਤੀ ਨਾ ਕਰੇ ਤਾਂ ਇਹ ਵਿਅਰਥ ਹੈ। ਜਾਂ ਇਉਂ ਸਮਝੋ ਇਹ ਜੀਵਾਤਮਾ ਜ਼ਿਮੀਂਦਾਰ ਦੀ ਨਿਆਈ ਹੈ, ਅਸਥੂਲ ਸਰੀਰ ਇਸਦਾ ਖੇਤ ਜਾਂ ਫਾਰਮ ਹੈ, ਜਿਹੜੇ ਸੂਖਮ ਸਰੀਰ ਦੇ ਅੰਗ ਇਹਦਾ ਸੰਘਾਤ ਹੈ, ਇਹ ਇਸਦੇ ਕੰਮ ਕਾਰ ਕਰਨ ਦੇ ਇਹ ਸੰਦ ਹਨ। ਇਹਨਾਂ ਨਾਲ ਸੇਵਾ ਭਗਤੀ ਨਾ ਕਰੇ ਜੀਵਾਤਮ ਰੂਪੀ ਜ਼ਿਮੀਂਦਾਰ ਤਾਂ ਵਿਅਰਥ ਹੈ। ਸੋ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਮਰਦਾਨਿਆਂ, ਜਿਹਨਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੀ ਥਾਮੀ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਸਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਹਨਾਂ ਹੱਥਾਂ ਦੇ ਨਾਲ ਬੁਰਾਈਆਂ ਤਾਂ ਕਰਦਾ ਹੈ ਪਰ ਗੁਰੂ ਗੁਰੂ ਸੰਗਤ ਦੀ ਸੇਵਾ ਜਾਂ ਦਾਨ ਆਦਿ ਨਹੀਂ ਕਰਦਾ, ਉਹਨਾਂ ਹੱਥਾਂ ਨਾਲੋਂ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ। ਜਿਸ ਜ਼ਮਾਨ ਦੇ ਨਾਲ ਬਿੰਦਾਸ ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਤਾਂ ਬੋਲਦਾ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਦੇ ਨਾਲ ਮੈਂਢਕ ਦੀ ਡੱਡੂ ਦੀ ਜ਼ਬਾਨ ਚੰਗੀ। ਜਿਹਨਾਂ ਕੰਨਾਂ ਦੇ ਨਾਲ ਬਿੰਦਾਸ ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਤਾਂ ਸੁਣਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਸੁਣਦਾ ਪ੍ਰੇਮ ਨਾਲ, ਉਹਨਾਂ ਕੰਨਾਂ ਸੱਪਾਂ ਦੇ ਰਹਿਣੀਆਂ ਵਰਮੀਆਂ ਚੰਗੀਆਂ ਹਨ। ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਪਿਆਰ ਨਾਲ ਗੁਰੂ ਗੁਰੂ ਸਵਰਨ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਮੋਰ ਦੇ ਖੰਭਾਂ ਤੇ ਟਿੱਕੀਆਂ ਪਲੀਆਂ। ਜਿਹੜਾ ਸਿਰ ਕਾਮੇ ਹੀਰ ਲਾਲ ਜਾਤ ਆਦਿ ਦੇ ਮੁੱਖਾਂ ਦੀ ਸੰਯੁਕਤ ਵੀ ਕਿਉਂ ਨਾ ਹੋਵੇ, ਗੁਰੂ ਔਰ ਪ੍ਰਭੂ ਪਿਆਰਾਂ ਗਏ ਨਿੰਦਾ ਉਹ ਪਾਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਪੱਥਰ ਤੇ ਛੂਨ, ਇਉਂ ਸਾਰਾ ਸਰੀਰ ਸ਼ੀਰ ਦੇ ਅੰਗ ਹੀ ਨਿਸ਼ਫਲ ਤੇ ਵਿਅਰਥ ਹਨ ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਹੀਂ ਲਾਉਂਦਾ। ਇਉਂ ਗੁਰੂ ਜੀ ਮਰਦਾਨੇ ਨੂੰ ਸਿੱਖਿਆ ਦਿੰਦੇ ਹਨ।
ਕਾਹੇ ਜਗ ਆਏ ਨੇ ਭਗਤੀ ਤੋਂ
ਗੁਰੂ ਰਾਮਦਾਸ ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਮਾਨਕ ਤਨ ਧਾਰ ਕੇ ਜਿਨੀ ਐਸਾ ਹਰਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਚੰਦ ਦੁਰਲਭ ਹੈ, ਨਾਮ ਬਿਨ ਬਿਰਸਾ ਸਭ ਜਾਏ, ਗੁਣਵੱਤੇ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਕਾ। ਤੁਸੀਂ ਮਾਨਕ ਤਨ ਧਾਰਿਆ ਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਵਿਅਰਥ ਹੈ, ਕਿਉਂਕਿ ਇਹਦੇ ਆਉਣ ਦਾ ਮੁੱਖ ਪ੍ਰਯੋਜਨ ਤਾਂ ਇਹੀ ਕੁਛ ਹੈ।
ਨਾਮ ਦੇ ਜਪਣ ਨੂੰ ਆਇਆ
ਆਪਣੇ ਨਾ ਹੋਣੀ ਤੋਂ ਦਰਜ ਕਰਵਾਈ ਜਾਣ, ਜਿਹੜੇ ਤਾਂ ਪ੍ਰੇਮੀ ਬਾਹਰ ਜਿੱਥੇ ਸਾਡੀ ਰਹਿਸ਼ ਹੈ ਉੱਥੇ ਜਾਂਦੇ ਹਨ, ਉਹ ਜਥੇਦਾਰ ਮਹਿੰਦਰ ਸਿੰਘ ਹੈ ਆਪਣੇ ਉਹਨੂੰ ਆਪਣੇ ਨਾਂ ਲਿਖਾਈ ਜਾਣ। ਇੱਥੇ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ, ਇੱਥੇ ਹਰਗ੍ਰੰਥੀ ਸਾਹਿਬ ਗਿਆਨੀ ਦੀਪ ਸਿੰਘ ਜੀ ਉਹਨਾਂ ਨੂੰ ਆਪਣੇ ਨਾਂ ਲਿਖਾਈ ਜਾਣ। ਸੋ ਉਹਨਾਂ ਤੋਂ ਨਾਲ ਨਾਲ ਇਹ ਵੀ ਪੁੱਛੀ ਜਾਣ ਅਸੀਂ ਕੀ ਚੀਜ਼ ਤਿਆਰ ਕਰੀਏ ਅੰਮ੍ਰਿਤ ਛਕਣ ਵਾਸਤੇ, ਕੰਗ ਪੰਜ ਕਕਾਰਾਂ ਦੀ ਵਾਲ ਉਹ ਤੁਹਾਨੂੰ ਦੱਸੀ ਜਾਣਗੇ। ਕੋਈ ਛੁੱਟੀ ਵਾਲਾ ਦਿਨ ਖਾਲੀ ਦਿਨ ਦੇਖ ਕੇ ਆਪ ਨੂੰ ਅੰਮ੍ਰਿਤ ਛਕਾਇਆ ਜਾਏਗਾ, ਗੁਰੂ ਕਲਗੀਧਰ ਮਹਾਰਾਜ ਦੇ ਜਹਾਜ਼ ਵਿੱਚ ਚੜ੍ਹਾ ਕੇ ਸੱਚਖੰਡ ਨੂੰ ਲਿਜਾਣ ਦਾ ਉਪਰਾਲਾ ਕੀਤਾ ਜਾਏਗਾ। ਜਿਵੇਂ ਇਹ ਜਹਾਜ਼ ਇੰਡੀਆ ਤੋਂ ਆ ਕੇ ਇੱਥੇ ਲੰਡਨ ਆ ਜਾਂਦੇ ਹਨ ਜਾਂ ਹੋਰ ਕਿਤੇ ਚਲੇ ਜਾਂਦੇ ਹਨ, ਉਹ ਜਹਾਜ਼ ਉਹਦਾ ਟਿਕਟ ਲੈ ਕੇ ਸੱਚਖੰਡ ਪਹੁੰਚ ਜਾਏਗਾ। ਸਹੀਓ ਜਿਨ੍ਹਾਂ ਨੇ ਜਿਹੜੇ ਢਿੱਲੇ ਮੱਠੇ ਹੋਏ ਨੇ ਉਹਨਾਂ ਨੂੰ ਦੁਬਾਰਾ ਛਕਣਾ ਪੈਣੇਗਾ, ਜਿਨ੍ਹਾਂ ਨੇ ਅਜੇ ਨਹੀਂ ਛਕਿਆ ਉਹਨਾਂ ਨੂੰ ਤਾਂ ਜ਼ਰੂਰੀ ਛਕਣਾ ਪੈਣਾ। ਸੋ ਇਸ ਕਰਕੇ ਇਉਂ ਜੋ ਤੁਹਾਨੂੰ ਦੱਸਿਆ ਇਸ 'ਤੇ ਅਮਲ ਕਰੋ, ਹੁਣ ਸਮਾਂ ਆਗਿਆ ਨਹੀਂ ਦਿੰਦਾ, ਇਸ ਕਰਕੇ ਗੁਰੂ ਸਤੋਤਰ ਵਿੱਚ ਗੱਜ ਕੇ ਬੋਲੋ, ਉਸ ਤੋਂ ਬਾਅਦ ਇੱਕ ਮਨੋ ਕੇ ਅਰਦਾਸ ਵਿੱਚ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ Thank you.
ਆਉਂਦੀ ਮਾਂ।